ਰਾਮਕਲੀ ਮਹੱਲਾ ਪਹਿਲਾ। ਇਹ ਰਾਮਕਲੀ ਮਹੱਲਾ ਪਹਿਲਾ ਦੀ ਆਖਰੀ ਅਸ਼ਟਪਦੀ ਹੈ ਜੀ, ਇਹਦੇ 25 ਬੰਦ ਨੇ। ਆਉ ਹੱਠੀ ਹਸਤ ਮੜੀ ਕਰ ਛਾਇਆ, ਧਰਣੀ ਗਗਨ ਕਲ ਧਾਰੀ, ਗੁਰਮੁਖੀ ਕੇਤੀ ਸ਼ਬਦੀ ਉਧਾਰੀ, ਸੰਤੋ ਰਹਾਉ।
ਦੋ ਚੀਜ਼ਾਂ ਨੇ ਦੇਖੋ, ਪਹਿਲੀ ਪੰਕਤੀ ਜੋਗੀ ਕੀ ਕਰ ਰਿਹਾ ਉਹਦੀ ਹੈ, ਔਰ ਉਹ ਚੋਂ ਉਹਨੂੰ ਕੀ ਪ੍ਰਾਪਤੀ ਹੋਈ ਹੈ ਉਹਦੀ ਹੈ। ਦੂਜੀ ਗੁਰਮੁਖਾਂ ਦੀ ਪੰਕਤੀ ਹੈ, ਗੁਰਮੁਖੀ ਕੇਤੀ ਸ਼ਬਦ ਉਧਾਰੀ। ਗੁਰਮੁਖਾਂ ਨੇ, ਗੁਰਮੁਖੀ ਬੁੱਧੀ ਨੇ ਕਿੰਨਿਆਂ ਨੂੰ ਹੀ ਉਪਦੇਸ਼ ਦੇ ਕੇ ਉਧਾਰ ਕਰਤਾ ਸੰਤੋ। ਜੋਗੀ ਨੇ ਕੀ ਕੀਤਾ? ਹੱਠ ਹੱਠ ਉਹ ਕੀਤਾ, ਫਸਟ ਮੜੀ ਕਰ ਛਾਇਆ। ਆ ਜਿਹੜੀ ਮੜੀ ਹੈ ਨਾ, ਸਰੀਰ ਹੈ ਇਹਦੀ, ਉਹ ਫਿਰ ਸਮਾਧੀ ਬਣਨੀ ਹੈ, ਇਹਦੇ ਵਿੱਚ ਛਾਇਆ ਹੋਇਆ ਆਪਣੇ, ਇਹਦਾ ਘਰ ਬਣਾਇਆ ਹੋਇਆ ਵੀ ਇਹ ਤੋਂ ਬਾਅਦ ਨਹੀਂ ਜਾਣਾ। ਮੜੀ ਨੂੰ ਹੱਥ ਪਾਇਆ ਹੋਇਆ ਘੁੱਟ ਕੇ, ਇਹਦੇ ਵਿੱਚ ਘਰ ਬਣਾ ਕੇ ਛਾਇਆ ਹੋਇਆ, ਧਾਰਨ ਕੀਤਾ ਹੋਇਆ, ਸਰੀਰ ਧਾਰਨ ਕੀਤਾ ਹੈ, ਘਰ ਛਾਇਆ। ਧਾਰਨ ਗਗਨ ਕਲ ਧਾਰੀ, ਬੇਟਾ ਕੀ ਕਰਦਾ? ਕਲਪਨਾ ਕਿੱਥੇ ਉਡਾਰੀਆਂ ਮਾਰਦੀ ਹੈ? ਧਿਆਨ ਉਡਾਰੀਆਂ ਕਿੱਥੇ ਮਾਰਦਾ? ਧਾਰਨ ਗਗਨ ਧਰਤੀ ਦੇ ਉੱਤੇ, ਆਕਾਸ਼ ਚ ਧਰਤੀ ਤੇ ਬਹੁਤ ਕੁਛ ਹੈ ਲੋੜਾਂ ਦੀਆਂ, ਇਸ ਕਰਕੇ ਧਰਤੀ ਤੇ ਧਿਆਨ ਹੈ। ਆਕਾਸ਼ ਚ ਤਾਂ ਖੈਰ ਲੋੜ ਤਾਂ ਬਹੁਤੀ ਹੈ ਨੀ ਇਹਨੂੰ, ਆਕਾਸ਼ ਚ ਸਮਝਦਾ ਵੀ ਭਗਤੀ ਹੈ ਉੱਥੇ, ਆਕਾਸ਼ ਧਿਆਨ ਧਾਰਨ ਨੂੰ ਭਗਤੀ ਬਣਦਾ। ਕਲਪਨਾ ਤਾਂ ਉਹੀ ਜਗ੍ਹਾ, ਆਕਾਸ਼ ਚੋਂ ਤਾਂ ਕੁਛ ਭਗਤੀ ਦਾ ਮਿਲੂਗਾ ਖਜ਼ਾਨਾ, ਕੋਈ ਸਿੱਧ ਸਿੱਧ ਮਿਲੂਗੀ ਜਾਂ ਕੋਈ ਆਵਾਜ਼ ਆਊਗੀ, ਜੋ ਵੀ ਕੁਛ ਉਹ ਮੰਨਦੇ ਨੇ, ਉਹ ਜੋ ਤਾਂ ਭਗਤੀ ਦੇ ਲੈਵਲ ਦੀ ਪ੍ਰਾਪਤੀ ਹੋਊਗੀ। ਆ ਦੂਆ ਸੰਸਾਰੀ ਪ੍ਰਾਪਤੀ ਹੋਊਗੀ ਇਹਨਾਂ ਦੇ ਸੱਚੋ, ਜੋ ਕਹਿੰਦਾ।
ਕਹਿਣ ਦਾ ਮਤਲਬ ਵੀ ਸਰੀਰ ਨੂੰ ਹੀ ਫੜੀ ਬੈਠਾ ਅਜੇ ਥਾਈ, ਹਾਂ ਜੀ।
ਹਾਂ, ਸਰੀਰ ਨੂੰ ਲੋਕ ਦੇਖਦੇ ਨੇ, ਹੜੇ ਯੋਗ ਨੂੰ, ਉਹ ਸਰੀਰ ਦਾ ਖਾਣਾ ਪੀਣਾ ਉੱਥੋਂ ਚੱਲਦਾ ਉਹਦਾ, ਕਹਿੰਦੇ ਭਗਤੀ ਕਰ ਰਿਹਾ। ਹਾਂਜੀ,
ਗੁਰਮੁਖੀ ਕੇਤੀ ਸ਼ਬਦ ਉਧਾਰੀ, ਸੰਤੋ ਰਹਾਓ।
ਸੰਤਾਂ ਨੂੰ ਕਿਹਾ ਵੀ ਭਾਈ ਕੀ ਜਿਹੜੇ ਉਪਦੇਸ਼ ਹੈ, ਗੁਰਬਾਣੀ ਦਾ ਉਪਦੇਸ਼ ਹੈ, ਇਹਦੇ ਨਾਲ ਤਾਂ ਬਹੁਤ ਸਾਰੇ ਦਾ ਉਧਾਰ ਹੋ ਗਿਆ। ਅੱਜ ਤਾਂ ਇਹੋ ਜਿਹੇ ਹੀ ਰਹਿ ਗਏ ਸਾਰੇ, ਕੋਈ ਨੀ ਗਾਹਾਂ ਵਧਿਆ। ਐਵੇਂ ਡਰਾਮੇ ਬਾਜੀਆਂ ਨੇ ਉਹ ਦਿਖਾਉਂਦੇ ਨੇ, ਜੋ ਕੁਛ ਕਰਕੇ ਦਿਖਾਉਂਦੇ ਨੇ, ਸੰਸਾਰ ਨੀ ਇਹਨੂੰ ਮੰਨਦਾ ਇਹਨਾਂ ਗੱਲਾਂ ਨੂੰ। ਨਾਟਕ ਚੇਟਕ ਕਰਦੇ ਨੇ, ਬਾਕੀ ਨਾਟਕ ਚੇਟਕ ਕੀ ਹੈ? ਕੋ ਕਾਜਾ ਨੀਤੀਆਂ ਸਿੱਧੀਆਂ ਕੋਈ ਸ਼ਕਤੀਆਂ ਦਿਖਾਉਂਦੇ ਨੇ, ਸਭ ਬਕਵਾਸ ਹੈ, ਦੁਨੀਆਂ ਸਭ ਜਾਣਦੀ ਹੈ। ਹਾਂਜੀ,
ਮਮਤਾ ਮਾਰੀ ਹਉਮੈ ਸੁਖ ਹੈ, ਤ੍ਰਿਪਵਨ ਜੋਤ ਤੁਮਾਰੀ।
ਜੇ ਮਮਤਾ ਨੂੰ ਹਾਲ ਲਈਏ ਤਾਂ ਹਉਮੈ ਜਿਹੜੀ ਆਪੇ ਖੁਸ਼ਕ ਹੋ ਜਾਂਦੀ ਹੈ, ਹਉਮੈ ਖਤਮ ਹੋ ਜਾਂਦੀ ਹੈ, ਹਉਮੈ ਅੰਦਰ ਸੁੱਕ ਜਾਂਦੀ ਹੈ, ਹਉਮੈ ਦਾ ਦਰਖਤ ਸੁੱਕ ਜਾਂਦਾ ਹੈ, ਹਉਮੈ ਸੁੱਖ ਹੈ। ਤ੍ਰਿਪਵਨ ਜੋਤ ਹੈ, ਤਿੰਨਾਂ ਪਵਨ ਚ ਫਿਰ ਇੱਕੋ ਜੋਤ ਰਹਿ ਜਾਂਦੀ ਹੈ। ਜਦੋਂ ਔਗੁਣ ਨਹੀਂ ਰਹਿੰਦਾ ਕੋਈ, ਫਿਰ ਜੋਤ ਵੀ ਇੱਕੋ ਹੋ ਜਾਂਦੀ, ਤਿੰਨਾਂ ਭਵਨਾਂ ਦੇ ਵਿੱਚ ਚਾਹੇ ਘੁੰਮੀ ਜਾਵੇ ਉਹ ਇੱਕੋ ਹੀ ਰਹਿੰਦੀ ਆ, ਇੱਕੋ ਹੋ ਜਾਂਦੀ ਆ, ਫਿਰ ਇੱਕੋ ਰਹਿ ਜਾਂਦੀ ਹੈ। ਫਿਰ ਉਹ ਸੰਸਾਰ ਦੇ ਵਿੱਚ ਰਹਿਣ ਦੀ ਲੋੜ ਵੀ ਨਹੀਂ ਉਹਦੀ, ਤਾਂ ਵੱਖਰੀ ਹੁੰਦੀ ਹੈ, ਜਾਂ ਜੋਤ ਇੱਕ ਹੁੰਦੀ ਹੈ ਸੰਸਾਰ ਤੋਂ ਦੁਬਾਰਾ ਜਨਮ ਨਹੀਂ ਨਾ ਲੈਣਾ ਫਿਰ ਉਹਨੇ। ਹਾਂਜੀ,
ਮਨਸਾ ਮਾਰੀ ਮਨੈ ਮਹਿ ਰੱਖੈ, ਸਤਿਗੁਰ ਸ਼ਬਦ ਵਿਚਾਰੀ।
ਮਨ ਦੀ ਇੱਛਾ ਨੂੰ ਮਾਰ ਕੇ, ਰੌਲਾ ਪਾਉਣ ਦੀ ਲੋੜ ਨਹੀਂ ਮੈਂ ਇੱਛਾ ਮਾਰਨ ਦੀ, ਕੋਈ ਇਹਦੇ ਇਸ਼ਤਾਰ ਵੰਡਣ ਦੀ ਲੋੜ ਨਹੀਂ, ਮੈਂ ਸੰਤ ਹੋ ਗਿਆ। ਜੇ ਮਨਸਾ ਕਿਸੇ ਨੇ ਮਾਰ ਲਈ, ਆਪਣੇ ਮਨ ਚ ਰੱਖੇ ਵੀ ਮੈਂ ਮਾਰ ਲਈ, ਦੱਸਣ ਦੀ ਕੀ ਲੋੜ ਹੈ? ਜੇ ਤਾਂ ਮੈਂ ਬਾਣਾ ਪਾ ਲਿਆ, ਕੁਛ ਕਰ ਲਿਆ, ਪਤਾ ਲਾਉਂਗਾ ਜੀ। ਪਤਾ ਲਾਉਣਾ ਗਿਆਨ ਦਾ ਲਾਓ, ਜੇ ਪਤਾ ਲਾਉਣਾ ਲੋਕਾਂ ਨੂੰ ਗਿਆਨ ਦਾ ਲਾਓ। ਮਨਸਾ ਮਾਰੀ ਦਾ ਡਰਾਮਾ, ਮਨਸਾ ਮਾਰੀ ਦਾ ਪਾਇਆ ਕੀ, ਮਨਸਾ ਮਾਰੀ ਦਾ ਫਾਇਦਾ ਕੀ ਹੋਇਆ ਉਹ ਦੱਸੋ, ਜੋ ਫਾਇਦਾ ਹੋਇਆ ਉਹ ਦੱਸੋ। ਮੈਂ ਮਨਸਾ ਮਾਰ ਲਈ, ਦੱਸਣ ਦੀ ਲੋੜ ਨਹੀਂ ਹੈ, ਸਬੂਤ ਦੇ, ਮਾਰੀ ਦਾ ਸਬੂਤ ਆਪੇ ਆਜੂਗਾ। ਹਾਂਜੀ,
ਮਨਸਾ ਮਾਰੀ ਮਨੈ ਮਹਿ ਰੱਖੈ, ਸਤਿਗੁਰ ਸ਼ਬਦ ਵਿਚਾਰੀ।
ਸਤਿਗੁਰ ਸ਼ਬਦ ਵਿਚਾਰੀ, ਸ਼ਬਦ ਵਿਚਾਰ ਫਿਰ ਵੀ ਚਲਦੀ ਰਹਿਣੀ ਚਾਹੀਦੀ ਹੈ ਅੱਗੇ। ਇਹਦਾ ਮਤਲਬ ਨਹੀਂ ਸ਼ਬਦ ਵਿਚਾਰ ਬੰਦ ਕਰਦੀ, ਜੇ ਮਨ ਦੀ ਇੱਛਾ ਮਾਰ ਲਈ ਤੁਸੀਂ, ਸ਼ਬਦ ਵਿਚਾਰ ਨਹੀਂ ਬੰਦ ਕੀਤੀ ਜਾ ਸਕਦੀ।
ਚਾਹੇ ਸ਼ਬਦ ਵਿਚਾਰ ਨਾਲੇ ਮਨਸਾ ਮਾਰੀ, ਫਿਰ ਵੀ ਸ਼ਬਦ ਵਿਚਾਰ ਜਾਰੀ ਰੱਖਣੀ ਹੈ ਜੀ,
ਸ਼ਬਦ ਵਿਚਾਰ ਨਹੀਂ ਛੱਡੀ ਜਾ ਸਕਦੀ। ਹਾਂਜੀ,
ਸਿੰਘੀ ਸੁਰਤੀ ਅਨਾਹਦ ਵਾਜੈ, ਘੱਟ ਘੱਟ ਜੋਤ ਤੁਮਾਰੀ।
ਸੁਰਤ ਦੇ ਵਿੱਚ ਸਿੰਘ ਜਿਹੜੀ ਹੈ, ਉਹ ਜਿਹੜੀ ਤੁਰਕੀ ਬਾਣੀ ਹੈ ਉਹੀ ਹੈ, ਅਨਾਹਦ ਸ਼ਬਦ ਉਸੇ ਨੂੰ ਕਹਿੰਦੇ ਨੇ, ਉਹ ਵੱਜਦੀ ਹੈ। ਘੱਟ ਘੱਟ ਜੋਤ ਤੁਮਾਰੀ, ਘੱਟ ਘੱਟ ਜੋਤ ਤੁਮਾਰੀ, ਹੁਣ ਪਤਾ ਲੱਗਿਆ ਹਰੇਕ ਸਿਰਦੇ ਵਿੱਚ ਤੇਰੀ ਜੋਤ ਲੱਗਦੀ ਹੈ। ਸਿੰਘੀ ਸੁਰਤ ਅਨਾਹਦ ਵਾਜੈ, ਸਿੰਘੀ ਸੁਰਤ ਮੇਰੇ ਵੀ ਵੱਜ ਰਹੀ ਹੈ ਅੰਦਰ, ਅਨਾਹਦ ਸ਼ਬਦ ਹੈ ਜਿਹੜਾ ਉਹ, ਇਸੇ ਕਰਕੇ ਮੈਨੂੰ ਉਹ ਤੋਂ ਪਤਾ ਕੀ ਲੱਗਦਾ ਹੈ, ਮੈਂ ਉਹਦਾ ਸਬੂਤ ਹੈ ਘੱਟ ਘੱਟ ਜੋਤ ਤੁਮਾਰੀ। ਉਹਦੇ ਨਾਲ ਮੈਂ ਇਹ ਦੱਸਦਾ ਸਾਰਿਆਂ ਦੇ ਹਿਰਦਿਆਂ 'ਚ ਘੱਟ ਘੱਟ ਤੇਰੀ ਜੋਤ ਹੈ ਕਿ ਉਹ ਘੱਟ ਕਿਹਦੀ ਜੋਤ ਹੈ? ਹਰ ਦੀ ਜੋਤ ਹੈ। ਘੱਟ ਘੱਟ ਮੈਂ ਹਰ ਜੂ ਵਸਿਆ, ਹਰ ਹਿਰਦੇ 'ਚ ਹਰ ਹੈ ਤਾਂ ਹਰ ਦੀ ਉਹ ਜੋਤ ਹੈ ਹਰ ਪੁਰਾਣੀ। ਇਹ ਮੈਨੂੰ ਉਹ ਤੋਂ ਪਤਾ ਲੱਗ ਗਿਆ
ਜਦੋਂ ਸੁਰਤ ਸਿੰਘੀ ਬੱਜੀ, ਫੇਰ ਇਹ ਤੋਂ ਪਤਾ ਲੱਗ ਗਿਆ। ਹਾਂਜੀ,
ਫੇਰ ਪਤਾ ਲੱਗਿਆ ਆਹ ਗੱਲ ਹੈ। ਪਹਿਲਾਂ ਮੈਨੂੰ ਨਹੀਂ ਪਤਾ ਅੱਡੋ ਅੱਡ ਬੰਦਾ ਸੀ ਜੋਤ।
ਪਰ ਪੰਚ ਬੇਣ ਤਹੀ ਮਨ ਰੱਖਿਆ, ਬ੍ਰਹਮ ਅਗਨੀ ਪ੍ਰਜਾਰੀ।
ਆ ਜਿਹੜੀ ਬੇਣ ਰੱਖਦੇ ਨੇ ਯੋਗੀ ਆਪਣੀ ਬਾਹਰ, ਇਹ ਪ੍ਰਪੰਚ ਹੈ। ਇਸੇ ਕਰਕੇ ਮੈਂ ਪ੍ਰਪੰਚ ਨਹੀਂ ਕੀਤਾ, ਇਹ ਤੋਂ ਮਨ ਮੈਂ ਰੋਕਿਆ ਹੋਇਆ ਆਪਣਾ। ਮੈਂ ਬੇਣਾ ਤਾਂ ਨਹੀਂ ਲਈ, ਮੇਰੇ ਅੰਦਰ ਅਸਲੀ ਬੇਣ ਵੱਜਦੀ ਹੈ। ਤੁਹਾਡੇ ਅਸਲੀ ਵੱਜਦੀ, ਤੁਹਾਨੂੰ ਨਕਲੀ ਦੀ ਲੋੜ ਪੈ ਗਈ। ਬ੍ਰਹਮਾਗਨ ਪ੍ਰਜਾਰੀ, ਮੈਂ ਬ੍ਰਹਮਾਗਨ ਦੇ ਵਿੱਚ ਗਿਆਨ ਪ੍ਰਚੰਡ ਦੀ ਅੱਗ ਦੇ ਵਿੱਚ ਇਹ ਬੇਣ ਜਾਲ ਦਿੱਤੀ, ਮੈਨੂੰ ਇਹਦੀ ਲੋੜ ਨਹੀਂ ਹੈ। ਇਹ ਬੇਣ ਦਾ ਕੋਈ ਵੈਲਿਊ ਹੀ ਨਹੀਂ, ਇਹ ਬੇਣ ਪ੍ਰਪੰਚ ਹੈ, ਇਹ ਬੇਣ ਦਿਖਾਵਾ, ਬੇਣ ਮਾਇਆ ਹੈ। ਉਹ ਜਾਲ ਦਿੱਤੀ ਬ੍ਰਹਮ ਗਿਆਨ ਦੀ ਰੋਸ਼ਨੀ ਚ, ਇਹ ਮੈਨੂੰ ਪਖੰਡ ਜਾਚਿਆ, ਮੈਂ ਤਾਂ ਤਿਆਗੀ ਹੈ, ਤਾਂ ਦੀ ਧਾਰਨ ਕੀਤੀ, ਤਾਂ ਨਹੀਂ ਲਈ ਮੈਂ।
ਪ੍ਰਪੰਚ ਬੇਣ ਤਹੀ ਮਨ ਰੱਖਿਆ,
ਤਾਂ ਹੀ ਕਰਕੇ ਤਾਂ ਪ੍ਰਪੰਚ ਬੇਣ ਤੋਂ ਮੈਂ ਮਨ ਆਪਣਾ ਰੋਕਿਆ ਹੋਇਆ, ਰੱਖਿਆ ਹੋਇਆ।
ਅੱਛਾ, ਬ੍ਰਹਮ ਅਗਨ ਪ੍ਰਜਾਰੀ,
ਮੈਨੂੰ ਪਤਾ ਵੀ ਉਹ ਬੇਣ ਦਾ ਮਤਲਬ ਹੈ ਕੋਈ ਨੀ।
ਅੱਛਾ, ਮੇਰੇ ਅੰਦਰ ਰਾਮ ਬੇਣ ਵੱਜਣ ਲੱਗ ਗਈ ਹੈ ਜੀ।
ਮੈਨੂੰ ਪਤਾ ਲੱਗ ਗਿਆ ਵੀ ਰਾਮ ਬੇਣ ਹੁੰਦੀ ਹੈ ਗੁਰਬਾਣੀ ਚੋਂ, ਮੈਨੂੰ ਕੀ ਲੋੜ ਸੀ ਆਦਰ ਰਹਿਣ ਦਾ ਦੂਈ ਬੇਣ। ਯਾਨੀ ਵੈਰਾਗੀ ਜੋਗੀ ਕਹਿੰਦਾ ਹੈ ਕਬੀਰ ਵੀ, ਪਰ ਅਸੀਂ ਬੇਣ ਤਾਂ ਨਹੀਂ ਰੱਖਦੇ, ਆਹ ਗੱਲ ਹੈ। ਬੇਣ ਕਿਉਂ ਨਹੀਂ ਰੱਖਦੇ ਜੋਗੀ? ਅਸੀਂ ਅਸਲੀ ਜੋਗੀ ਆਹ ਜੀ ਬੇਣ, ਅਸਲੀ ਜੋਗੀਆਂ ਦੀ ਆਹ ਬੇਣ ਹੁੰਦੀ ਹੈ, ਨਕਲੀਆਂ ਦੀ ਆਹ ਬੇਣ ਹੁੰਦੀ ਹੈ।
ਠੀਕ ਹੈ ਜੀ। ਪੰਜ ਤੱਤ ਮਿਲ ਐਨਸ ਦੀਪਕ ਨਿਰਮਲ ਜੋਤ ਅਪਾਰੀ।
ਪੰਜ ਤੱਤ ਮਿਲ, ਤੱਤ ਨੂੰ ਇੱਕ ਵਚਨ ਹੈ, ਸੁਪਰੀਮ ਤੱਤ, ਪਰਮ ਤੱਤ, ਇਹ ਪੰਜ ਤੱਤ ਕਰ ਦੇਣਗੇ ਅਰਥ ਹੋਣੇ ਦੇ।
ਹਾਂਜੀ,
ਤੱਤ ਇੱਕ ਵਚਨ ਵਰਤਿਆ ਹੈ, ਦੂਏ ਤੱਤ ਨੂੰ ਔਕੜ ਹੈ। ਪੰਜ ਤੱਤ ਮਿਲ ਐਨਸ ਦੀਪਕ, ਜਦ ਪੰਜ ਤੱਤ ਮਿਲਿਆ ਉਹਨੂੰ, ਪਰਮ ਤੱਤ, ਉਹ ਨਾਮ ਹੈ, ਨਾਮ ਤੱਤ ਸਭ ਹੀ ਸਿਰਜਾਪ ਹੈ, ਤਾਂ ਦੀਵਾ ਜਲਿਆ ਹੈ, ਦੀਵਾ ਬੜੇ ਹਨੇਰਾ ਜਾਏ। ਐਨਸ ਦੀਪਕ, ਹੁਣ ਦਿਨ ਰਾਤ ਚੱਲਦਾ ਦੀਵਾ ਉਹ। ਨਿਰਮਲ ਜੋਤ ਅਪਾਰੀ, ਅਪਾਰ ਔਰ ਨਿਰਮਲ ਜੋਤ ਉਹ ਚ ਪੈਦਾ ਹੁੰਦੀ ਹੈ ਦੀਵੇ ਚੋਂ।
ਪੰਜ ਤੱਤ ਦਾ ਅਰਥ ਇੱਕ ਸੁਪਰੀਮ ਹੋਇਆ, ਪੰਜ ਨਹੀਂ ਹੋ ਸਕਦਾ ਹੈ ਜੀ।
ਕਈ ਜਿਹੜਾ ਪੰਜ ਤੱਤ ਤੇ ਫਾਈਵ ਅਰਥ ਹੋ ਸਕਦੇ ਨੇ, ਪਰ ਉਹ ਇੱਥੇ ਨਹੀਂ ਹੈਗੇ।
ਰਵ ਸਸੀ ਲੋਕੇ ਇਹ ਤਨ ਕਿੰਗਰੀ, ਵਾਜੈ ਸ਼ਬਦ ਨਿਰਾਰੀ।
ਜਾਂਦਾ ਨਾ ਸੂਰਜ, ਦੋ ਹੀ ਨਹੀਂ ਰਹੇ, ਇੱਕ ਹੋ ਗਿਆ, ਹੋਰੇ ਕੁਛ ਬਣ ਗਿਆ ਦੋਵਾਂ ਦਾ ਰਲ ਕੇ। ਜਿਵੇਂ ਹਲਦੀ ਚੂਨਾ ਜੇ ਇਕੱਠੇ ਕਰ ਦਈਏ ਤਾਂ ਤੀਜਾ ਰੰਗ ਬਣ ਜਾਂਦਾ। ਨਾ ਸੂਰਜ ਰਿਹਾ, ਨਾ ਚੰਦ ਰਿਹਾ, ਦੋ ਇੱਕ ਹੋ ਗਏ। ਲੋਕੇ ਇਹ ਤਨ ਕਿੰਗਰੀ ਵਾਜੈ, ਜਦ ਇਹ ਦੋਏ ਬੀਜ ਖਤਮ ਹੋ ਕੇ ਇੱਕ ਪੇੜ ਦੇ ਰੂਪ ਚ ਬਣ ਜਾਂਦੇ ਨੇ, ਲੁਕ ਜਾਂਦੇ ਨੇ, ਪੇੜ ਦੇ ਰੂਪ ਚ ਹੋ ਜਾਂਦੇ ਨੇ, ਪੇੜ ਬਣ ਜਾਂਦਾ ਇੱਕ ਹੋਏ ਤੇ ਜਾਂ ਉੱਗਦਾ ਤਾਂ ਕਿੰਗਰੀ ਵੱਜਦੀ ਹੈ। ਉਹ ਬੀਜ ਨੂੰ ਨੀ ਸੁਣਦੀ ਹੁੰਦੀ ਕਿੰਗਰੀ, ਪੌਦੇ ਨੂੰ ਸੁਣਦੀ ਹੈ। ਜਿਵੇਂ ਪੇੜ ਨੂੰ ਸੁਣਦਾ ਵੀ, ਪੇੜ ਨੂੰ ਦੀਦਾ ਵੀ ਹੈ, ਬੀਜ ਨੂੰ ਨਾ ਦੀਦਾ ਨਾ ਸੁਣਦਾ, ਇੱਕ ਹੋਏ ਤੇ ਜਾਂ ਉੱਗਦਾ ਫਿਰ ਕਿੰਗਰੀ ਸੁਣਦੀ ਹੈ। ਇਹ ਤਨ ਕਿੰਗਰੀ ਵੱਜਿਆ, ਫਿਰ ਇਹ ਤਨ ਵਿੱਚ ਜਿਹੜਾ ਨਵਾਂ ਤਨ ਬਣਿਆ ਮਿਲਿਆ, ਨਵਾਂ ਜਨਮ ਹੋਇਆ, ਇੱਕ ਹੋ ਕੇ ਜੰਮੇ ਉੱਗਿਆ, ਸਤਗੁਰ ਦਾ ਜੋ ਜਨਮ ਹੋਇਆ, ਤਾਂ ਕਿੰਗਰੀ ਵੱਜੀ ਹੈ। ਸ਼ਬਦ ਨਿਰਾਰੀ, ਉਹ ਨਿਆਰਾ ਹੀ ਸ਼ਬਦ ਹੈ, ਇਹੋ ਜਿਹਾ ਸ਼ਬਦ ਨਹੀਂ ਹੈ ਜਿਹੜਾ ਤਨਾਂ ਨਾਲ ਸੁਣਿਆ ਜਾ ਸਕੇ। ਸ਼ਬਦ ਤਾਂ ਨਿਰਾਰੀ ਲਿਖਿਆ, ਇਹ ਸ਼ਬਦ ਕੋਈ ਢੋਲਕ ਦਾ ਕਹੀ ਜਾਂਦਾ, ਉਹ ਨਿਰਾਰੀ ਹੈ, ਤਾਂ ਪਹਿਲੇ ਸ਼ਬਦ ਹੈ ਜੇ, ਐਸਾ ਸ਼ਬਦ ਸੰਸਾਰ 'ਚ ਹੈ ਹੀ ਨਹੀਂ।
ਜਦੋਂ ਇੱਕ ਹੋ ਕੇ ਉੱਗਿਆ, ਉਸ ਸਮੇਂ ਦੀ ਗੱਲ ਹੈ ਜੀ,
ਉਸ ਸਮੇਂ ਦੀ ਗੱਲ ਹੈ।
ਠੀਕ ਹੈ ਜੀ। ਸ਼ਿਵ ਨਗਰੀ ਮੈਂ ਆਸਣ ਔਧੂ, ਅਲਖ ਅਗੰਮ ਅਪਾਰੀ।
ਸ਼ਿਵ ਨਗਰੀ ਆ, ਸ਼ਿਵ ਕੀ ਪੁਰੀ ਹੈ ਹੁਣ ਉਹ, ਸ਼ਿਵ ਕੀ ਪੁਰੀ ਵਸੈ ਬੁੱਧ ਸਾਰ, ਜਿੱਥੇ ਸਾਰ ਬੁੱਧ ਵਸਦੀ ਹੋਵੇ, ਜਿਹਨੂੰ ਸਾਰ ਵਸਤੂ ਦਾ ਗਿਆਨ ਹੈ ਉਹ ਸਾਰ ਬੁੱਧ ਹੈ, ਜਿੱਥੇ ਸਾਰ ਬੁੱਧ ਹੈ ਉੱਥੇ ਸ਼ਿਵ ਨਗਰੀ ਹੈ। ਜੇ ਸਾਰ ਬੁੱਧ ਨਹੀਂ, ਉਹ ਸ਼ਿਵ ਕੀ ਪੁਰੀ ਹੋ ਹੀ ਨਹੀਂ ਸਕਦੀ, ਕਿਉਂਕਿ ਸ਼ਿਵ ਕੀ ਪੁਰੀ ਵਸੈ ਬੁੱਧ ਸਾਰ। ਬਨਾਰਸ ਵਿੱਚ ਸਾਰ ਬੁੱਧ ਹੈ ਨਹੀਂ, ਇਸ ਕਰਕੇ ਸ਼ਿਵਪੁਰੀ ਨਹੀਂ ਹੈ। ਸ਼ਿਵ ਨਗਰੀ ਮੈਂ ਆਸਣ ਬਸ ਉਦੂ, ਮੇਰਾ ਸ਼ਿਵ ਨਗਰੀ ਚ ਆਸਣ, ਇਹਦਾ ਮਤਲਬ ਸ਼ਿਵ ਨਗਰੀ ਤਾਂ ਅੰਦਰ ਹੋਈ ਨਾ, ਜਿੱਥੇ ਆਸਣ ਗੁਰੂ ਨਾਨਕ ਦਾ ਉਹ ਸ਼ਿਵ ਨਗਰੀ ਹੈ, ਉਹ ਤਾਂ ਫਿਰ ਹਿਰਦਾ ਹੋ ਗਿਆ। ਅਲੱਗ ਅਗੰਮ ਅਪਾਰੀ, ਉਹ ਅੱਖਾਂ ਨੂੰ ਨਹੀਂ ਦੇਖਦੀ ਸ਼ਿਵ ਨਗਰੀ, ਦੁਨਿਆਵੀ ਬੁੱਧੀ ਦੀ ਪਕੜ ਤੋਂ ਪਰੇ ਉਹ ਨਗਰੀ ਅਗੰਮ ਹੈ। ਅਪਾਰੀ ਹੈ, ਉਹਦਾ ਪਰਲਾ ਬੰਨਾ ਵੀ ਨਹੀਂ ਉਹ ਸ਼ਿਵ ਨਗਰੀ ਦਾ, ਉਹ ਸੁਖ ਸਾਗਰ ਹੈ, ਨਗਰੀ ਸਰਵ ਵਿਆਪੀ ਹੈ।
ਠੀਕ ਹੈ, ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ।
ਅਦੋਈ ਤੁਹਾਡੀ ਕਾਇਆ ਨਗਰੀ ਹੈ, ਇਹ ਮਨ ਰਾਜਾ, ਇਹ ਤੇਰਾ ਤਾਂ ਮਨੇ ਰਾਜਾ, ਤੁਹਾਡਾ ਮਨ ਮੁੱਖਾਂ ਦਾ ਮਨ ਰਾਜਾ ਹੁੰਦਾ, ਜਿੱਥੇ ਮਨ ਰਾਜਾ ਉੱਥੇ ਨਾਲ ਪੰਜ ਔਗਣ ਵੀ ਨੇ।
ਠੀਕ ਹੈ, ਇੱਥੇ ਵੀ ਪੰਜ ਸ਼ਬਦ ਆਇਆ ਪਰ ਵਸੈ ਜਿਹੜਾ ਉਹ ਪਲੂਰਲ ਹੈ, ਇਹਦਾ ਮਤਲਬ ਪੰਜ ਦੀ ਵਾਰ ਸੈਂਸ ਚ ਆਇਆ ਇਹ।
ਉਹ ਤਾਂ ਤੱਤ ਦੇ ਤੱਤੇ ਲੋਕੜ ਸੀ, ਪੰਜ ਸ਼ਬਦ ਜ਼ਰੂਰ ਹੈ, ਵਸੇ ਬਹੁਤ ਵਚਨ ਆਇਆ ਨਾਲ, ਵਸੇ ਵਸਦੇ ਹਨ।
ਠੀਕ ਹੈ, ਕਾਇਆ ਨਗਰੀ ਇਹ ਮਨ ਰਾਜਾ ਵੀ ਇਹ ਤੇਰੀ ਹਾਲਤ ਇਹ ਹੈ, ਮੈਂ ਆਪਣੀ ਹਾਲਤ ਨਾਨਕ ਨੇ ਪਹਿਲਾਂ ਦੱਸਤੀ ਹੈ, ਸ਼ਿਵ ਨਗਰੀ ਮੈਂ ਆਸਣ ਉਦੂ ਅਲੱਖ ਕੰਮ ਅਪਾਰੀ, ਕਿਹੜੀ ਹਾਲਤ ਹੈ, ਕਾਇਆ ਨਗਰੀ ਇਹ ਮਨ ਰਾਜਾ ਪੰਜ ਵਸੈ ਵਿਚਾਰੀ।
ਵਿਚਾਰੇ ਹੋਏ ਨੇ ਲੋਕਾਂ ਨੇ, ਸਾਰੇ ਦੱਸਦੇ ਨੇ, ਮੰਨਦੇ ਨੇ ਸਾਰੇ।
ਠੀਕ ਹੈ ਜੀ, ਸ਼ਬਦ ਰਵੈ ਆਸਣੀ ਕਰ ਰਾਜਾ ਅਦਲ ਕਰੇ ਗੁਣਕਾਰੀ।
ਹਾਂ, ਰਾਜਾ ਜਿਹੜਾ ਆਪਣੇ ਘਰ ਬੈਠਾ ਆਸਣ ਤੇ ਆਪਣੇ, ਉਹ ਰਾਜਾ ਹੈ। ਸ਼ਬਦ ਰਵੇ, ਸ਼ਬਦ ਦੇ ਵਿੱਚ ਰਵਿਆ ਹੋਇਆ, ਗੁਰਬਾਣੀ ਦੇ ਵਿੱਚ ਵਿਚਾਰ ਚ ਡੁੱਬਿਆ ਰਹਿੰਦਾ। ਅਦਲ ਕਰੇ ਗੁਣਕਾਰੀ, ਗੁਣਕਾਰੀ ਹੈ, ਗੁਣਵਾਨ ਹੈ, ਉਹ ਅਦਲ ਕਰਦਾ ਹੈ, ਹੁਕਮ ਦੀ ਅਦੂਲੀ ਨਹੀਂ ਕਰਦਾ, ਹੁਕਮ ਚ ਰਹਿ ਕੇ ਅਦਲ ਹੋ ਸਕਦਾ, ਸੱਚ ਨੂੰ ਮੰਨ ਕੇ ਹੀ ਅਦਲ ਹੋ ਸਕਦਾ, ਸੱਚ ਦੇ ਉੱਤੇ ਪਹਿਰਾ ਦੇ ਕੇ ਹੀ ਅਦਲ ਹੋ ਸਕਦਾ। ਉਹ ਨਾ ਹੁਕਮ ਅਦੂਲੀ ਕਰਦਾ, ਨਾ ਕੋਈ ਕਿਸੇ ਨਾਲ ਜ਼ਿਆਦਤੀ ਕਰਦਾ, ਅਦਲ ਕਰਦਾ, ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿਣਾ ਅਦਲ ਹੈ। ਜਿੱਥੇ ਵੈਰ ਵਿਰੋਧ ਹੋਵੇ ਉੱਥੇ ਅਦਲ ਨਹੀਂ ਹੋ ਸਕਦਾ।
ਠੀਕ ਹੈ, ਗੁਣਾਂ ਨਾਲ ਭਰਿਆ ਹੋਇਆ ਅਦਲ ਕਰੇ ਗੁਣਕਾਰੀ ਹੈ ਜੀ,
ਗੁਣਕਾਰੀ ਹੈ, ਅਦਲ ਕਰਦਾ, ਔਗਣ ਵਾਲਾ ਨਹੀਂ ਹੈ।
ਠੀਕ ਹੈ, ਕਾਲ ਵਿਕਾਲ ਕਹੇ ਕਹਿ ਬਪਰੇ ਜੀਵਤ ਮੂਆ ਮਨ ਮਾਰੀ।
ਕਾਲ ਵਿਕਾਲ ਦੀ ਕਿਹੜੀ ਗੱਲ ਕਰਦਾ ਤੂੰ ਪਾਗਲਾ ਜੋਗੀ ਆ, ਤੈ ਜਿੱਤਣਾ ਹੋਊ ਕਾਲ, ਪਤਾ ਨੀ ਕਾਲ ਕੀ ਹੁੰਦਾ, ਤੇਰੇ ਵਾਸਤੇ ਹੋਊਗਾ ਕਾਲ। ਕਾਲ ਵਿਕਾਲ ਤਾਂ ਕਿਸੇ ਵਾਸਤੇ ਕੋਈ ਚੀਜ਼ ਹੈ ਹੀ ਨੀ, ਆਤਮਾ ਵਾਸਤੇ ਤਾਂ ਕੋਈ ਕਾਲ ਹੈ ਹੀ ਨੀ, ਤੂੰ ਕਾਲ ਖੜਾ ਕੀਤਾ ਹੋਇਆ। ਕਾਲ ਵਿਕਾਲ ਕਹੇ ਕਹਿ ਬਪਰੇ, ਕਿਹਨੂੰ ਕਹਿੰਦੇ ਤੂੰ ਕਾਲ ਵਿਕਾਲ? ਕਾਲ ਵਿਕਾਲ ਕੋਈ ਚੀਜ਼ ਹੈ ਨੀ, ਆਤਮਾ ਦਾ ਕਾਲ ਹੈ ਨੀ, ਤੈਨੂੰ ਆਪਣਾ ਫਿਕਰ ਚਾਹੀਦਾ, ਤੈਂ ਕਿਸ ਤੇ ਕੀ ਲੈਣਾ।
ਕਾਲ ਵਿਕਾਲ ਕਹੇ ਕਹਿ ਬਪਰੇ ਜੀਵਤ ਮੂਆ ਮਨ ਮਾਰੀ।
ਜੀਵਤ ਮੂਆ ਜਿਹਨੇ ਮਨ ਮਾਰ ਲਿਆ, ਉਹਦਾ ਜਿਉਂਦਾ ਹੀ ਮਰ ਗਿਆ, ਜਿਉਂਦਾ ਹੈ ਮਰਿਆ ਹੋਇਆ, ਉਹ ਮਰਨਾ ਉਹਦਾ ਖਤਮ ਹੈ, ਜਿਉਂ ਕੇ ਮਰ ਕੇ ਫਿਰ ਜਿਉਂਦਾ ਹੋ ਗਿਆ, ਤੇ ਆਤਮਾ ਵਾਸਤੇ ਮਰਨਾ ਖਤਮ ਹੈ। ਸਰੀਰ ਦੇ ਛੱਡਣ ਦੀ ਕੋਈ ਗੱਲ ਨੀ, ਸਰੀਰ ਛੱਡਣ ਨੂੰ ਜਿੰਨਾ ਚਿਰ ਉਹਨੇ ਡਿਊਟੀ ਤੇ ਬੈਠਾ ਸਰੀਰ ਹੈ, ਤੇ ਉਹਦੀ ਡਿਊਟੀ ਖਤਮ ਹੋ ਜੂਗੀ।
ਠੀਕ ਹੈ ਜੀ, ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤੀ ਆਪੇ ਕਰਤਾ ਕਾਰੀ।
ਆ ਜਿਹੜੇ ਬ੍ਰਹਮ ਬਣਾਏ ਹੋਏ ਨੇ, ਮਹੇਸ਼ ਬਣਾਏ ਹੋਏ ਤਾਂ ਮੂਰਤੀ ਹੋਦੇ, ਫਿਰ ਆਪੇ ਕਰਤਾ ਕਾਰੀ, ਤੂੰ ਆਪੇ ਬਣਾਉਣ ਵਾਲਾ, ਆਪੇ ਇਹਨਾਂ ਨੂੰ ਵੇਖਣ ਵਾਲਾ, ਮੂਰਤੀ ਤਾਂ ਤੇਰੇ ਬਣਾਏ ਹੋਏ ਨੇ, ਇਹਦਾ ਤਾਂ ਕਰਤਾ ਵੀ ਤੂੰ ਆਪੇ ਹੈ, ਤੇਰੇ ਕਰਤਾ ਕਿੱਥੋਂ ਹੋ ਗਏ, ਇਹ ਮੂਰਤੀਆਂ ਦੇ ਆਦਮੀ ਨੇ ਬਣਾਈਆਂ ਨੇ, ਇਹਨੂੰ ਕਰਤਾ ਕਹੀ ਜਾਣਾ ਤੂੰ।
ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ, ਇਹ ਜੜ ਦੀ ਗੱਲ ਹੋ ਰਹੀ ਹੈ,
ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਨੇ, ਬ੍ਰਹਮਾ ਵਿਸ਼ਨ ਮਹੇਸ਼ ਤਾਂ ਤੇਰੇ ਵਾਸਤੇ ਤੇਰੀਆਂ ਮੂਰਤੀਆਂ ਹੀ ਨੇ, ਤੇਰਾ ਮੰਨੀ ਹੋਈ ਹੈ।
ਅੱਛਾ, ਪਰ ਕੀ ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਕਹਿਣ ਦਾ ਭਾਵ ਜੜ ਵਸਤੂ ਵੱਲ ਇਸ਼ਾਰਾ, ਵੀ ਇਹਨਾਂ ਨੇ ਬਣਾਈਆਂ ਹੋਈਆਂ ਮੂਰਤੀਆਂ?
ਜਿਹਦਾ ਤੂੰ ਪੁਜਾਰੀ ਹੈ, ਜਿਹਦਾ ਤੂੰ ਭਗਤ ਹੈ, ਬ੍ਰਹਮਾ ਹੋਊ ਜਾਂ ਵਿਸ਼ਨੂੰ ਹੋਊ ਮਹੇਸ਼ ਹੋਊ, ਇਹ ਤਾਂ ਜ਼ਿਆਦਾ ਤਾਂ ਕੁਛ ਨਹੀਂ, ਤਿੰਨਾਂ ਦੇ ਵੀ ਹੋ ਸਕਦੇ ਨੇ ਭਗਤ ਇਕੱਠੇ, ਆਪੇ ਕਰਤਾ ਕਾਰੀ ਹੈ ਤੂੰ ਤਾਂ, ਤੂੰ ਤਾਂ ਇਹਨਾਂ ਨੂੰ ਆਪ ਬਣਾਉਣ ਵਾਲਾ।
ਅੱਛਾ, ਜਦਕਿ ਉਹ ਥਾਪਿਆਂ ਜਾਂ ਕੀਤਾ ਨਾ ਹੋਏ,
ਆਪੇ ਕਰਤਾ ਬਣ ਕੇ ਆਪੇ ਉਹਨਾਂ ਨੂੰ ਪਾਵਰਾਂ ਦਿੱਤੀ।
ਠੀਕ ਹੈ, ਕਾਇਆ ਸੋਧ ਤਰੈ ਭਵ ਸਾਗਰ ਆਤਮ ਤਤ ਵਿਚਾਰੀ।
ਭਵ ਸਾਗਰ ਤਰਨਾ ਤਾਂ ਕਾਇਆ ਹਿਰਦੇ ਨੂੰ ਖੋਜ ਲੈ, ਸੋਧ ਲੈ ਆਪਣੇ ਨੂੰ, ਅੰਦਰੋਂ ਹਿਰਦਾ ਸ਼ੁੱਧ ਕਰ ਲੈ। ਤਰੈ ਭਵ ਸਾਗਰ ਆਤਮ ਤੱਤ ਵਿਚਾਰੀ, ਆਤਮ ਤੱਤ ਦਾ ਵਿਚਾਰ ਕਰ ਲੈ, ਆ ਮੂਰਤੀਆਂ ਬਣਾਈ ਬੈਠਣ।
ਠੀਕ ਹੈ, ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ।
ਜਿਹਨੇ ਗੁਰ ਸੇਵਾ ਕੀਤੀ ਹੈ ਸਦਾ ਉਹਨੂੰ ਸੁਖ ਮਿਲਿਆ, ਸਦਾ ਵਾਸਤੇ ਸੁਖ ਹੋਇਆ, ਫਿਰ ਉਹਨੂੰ ਦੁੱਖ ਹੋਇਆ ਹੀ ਨੀ ਦੁਬਾਰਾ ਕਦੇ, ਸਦਾ ਸੁਖ ਪਾਇਆ, ਅਸੀਂ ਸਦਾ ਸੁਖ ਪਾਇਆ ਗੁਰ ਸੇਵਾ ਤੋਂ, ਸ਼ਬਦ ਵਿਚਾਰ ਕੀਤੀ ਹੈ, ਗੁਰਬਾਣੀ ਵਿਚਾਰ ਕੀਤੀ ਹੈ, ਸਦਾ ਸੁਖ ਪ੍ਰਾਪਤ ਹੋ ਗਿਆ। ਸ਼ਬਦ ਰਵਿਆ ਗੁਣਕਾਰੀ ਅੰਦਰ ਜਿਹੜਾ ਗੁਣਕਾਰੀ ਸ਼ਬਦ ਸੀ ਉਪਦੇਸ਼ ਸੀ ਉਹ ਸਾਡੇ ਅੰਦਰ ਸਮਾ ਗਿਆ ਰਵ ਗਿਆ ਸਾਡਾ ਮਨ ਉਹ ਚ ਭਿੱਜ ਗਿਆ ਮਨ ਨੇ ਮੰਨ ਲਿਆ ਉਹਨੂੰ ਐਕਸੈਪਟ ਕਰ ਲਿਆ ਗੁਰਬਾਣੀ ਨੂੰ ਐਕਸੈਪਟ ਕਰ ਲਿਆ ਸੀ ਇਹ ਪੰਕਤੀ ਬਿਲਕੁਲ ਆਪਣੀ ਐਡਿਟੀ ਦੀ ਹੋਈ ਹੈ ਗੁਰਸੇਵਾ ਤੇ ਸਦਾ ਸੁਖ ਪਾਇਆ
ਸਦਾ ਸੁਖ ਦਾ ਭਾਵ ਵੀ ਸੁਖ ਸਾਗਰ ਚ ਪਹੁੰਚ ਕੇ ਹੈ ਜੀ
ਅਸੀਂ ਸਦਾ ਸੁਖ ਪ੍ਰਾਪਤ ਕਰ ਲਿਆ ਗੁਰਸੇਵਾ ਤੋਂ ਗੁਰ ਸ਼ਬਦ ਵਿਚਾਰ ਵੀ ਹੈ ਐਵੇਂ ਦਾ ਸੰਪਾਸ਼ਾ ਬੇਦੀ ਨਹੀਂ ਕਹਿੰਦੇ ਗੁਰੂ ਨਾਨਕ ਨੂੰ ਐ ਕਹਿੰਦੇ ਨੇ ਬੇਦੀ ਅਸਬੂਤ ਹੈ ਜਿਹਨਾਂ ਵੇਦ ਪਠਿਓ ਤੇ ਬੇਦੀ ਕਹਾਏ ਗੁਰੂ ਨਾਨਕ ਖੁਦ ਲਿਖਦੇ ਨੇ ਗੁਰਸੇਵਾ ਤੇ ਸਦਾ ਸੁਖ ਪਾਇਆ ਸਦਾ ਸੁਖ ਪ੍ਰਾਪਤ ਕਰ ਲਿਆ ਸੀ ਗੁਰਸੇਵਾ ਤੇ ਉਹ ਕੀ ਸੀ ਉਹ ਸ਼ਬਦ ਵਿਚਾਰ ਗੁਰਬਾਣੀ ਵਿਚਾਰ ਪਹਿਲਾਂ ਗੁਰਬਾਣੀ ਸੀ ਭਗਤਾਂ ਦੀ ਬਾਣੀ ਬੁਰਾਈ ਕੀ ਹੈ ਸੱਚ ਨੂੰ ਮੰਨ ਲੈਣ ਚ ਉਹਨਾਂ ਨੇ ਸੱਚ ਲੈ ਦਿੱਤਾ ਸਾਨੂੰ ਮੰਨਣ ਲੈਣ ਚ ਬੁਰਾਈ ਕੀ ਹੈ
ਆਪੇ ਮੇਲ ਲਏ ਗੁਣਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ
ਉਹਨਾਂ ਨੇ ਵੀ ਤਾਂ ਇਹੀ ਲਿਖਿਆ ਆਪੇ ਮੇਲ ਲਏ ਗੁਣਦਾਤਾ ਗੁਣਾਂ ਦੀ ਦਾਤ ਦੇਣ ਵਾਲਾ ਆਪੇ ਮੇਲ ਲੈਂਦਾ ਫਿਰ ਨਾਲ ਹੱਡ ਵੀਤੀ ਹੈ ਗੁਣਦਾਤਾ ਉਹਨਾਂ ਨੂੰ ਵੀ ਮਿਲਿਆ ਜੇ ਉਹ ਹੁੰਦਾ ਅਲੰਕਾਰ ਜੇ ਮੈਂ ਕਹਿੰਦਾ ਆਪੇ ਮੇਲ ਲੂੰਗਾ ਮੈਂ ਤੁਸੀਂ ਐਂ ਕਰ ਲਓ ਫਿਰ ਆਹ ਭਾਸ਼ਾ ਚਾਹੁੰਦੀ ਗੁਰਬਾਣੀ ਲਿਖੀ ਹੋਈ ਭਾਸ਼ਾ ਦੇਖੋ ਗੁਰਬਾਣੀ ਦੀ ਕਿਹੜੀ ਹੈ ਆਪੇ ਮੇਲ ਲੈ ਗੁਣਦਾਤਾ ਆਪੇ ਹੀ ਮੇਲ ਲੈਂਦਾ ਮੈਨੂੰ ਵੀ ਆਪੇ ਹੀ ਮੇਲ ਲਿਆ ਹਉਮੈ ਤ੍ਰਿਸ਼ਨਾ ਮਾਰੀ ਹਉਮੈ ਤ੍ਰਿਸ਼ਨਾ ਵੀ ਮਾਰ ਦਿੱਤੀ ਮਰ ਗਈ ਜੇ ਹਉਮੈ ਤ੍ਰਿਸ਼ਨਾ ਮਰ ਜਾਵੇ ਤਾਂ ਗੁਣਦਾਤਾ ਆਪੇ ਮੇਲ ਲੈਂਦਾ
ਤ੍ਰੈ ਗੁਣ ਮਿਟੇ ਚੌਥੇ ਵਰਤੈ ਇਹ ਭਗਤੀ ਨਿਰਾਰੀ
ਤ੍ਰੈ ਗੁਣ ਮਿਟੇ ਖਾਈਏ ਸਾਰ ਇਹੀ ਜੋਗੀ ਨੂੰ ਗੱਲ ਕਹੀ ਸੀ ਉਹ ਫਿਰ ਉਹੀ ਗੱਲ ਆ ਗਈ ਤ੍ਰੈ ਗੁਣ ਮਿਟੇ ਚੌਥੇ ਵਰਤੈ ਚੌਥੇ ਚ ਵਰਤੇ ਜਾ ਕੇ ਮਾਇਆ ਤੋਂ ਛੱਡ ਕੇ ਵਰਤੇ ਤਿੰਨਾਂ ਗੁਣਾਂ ਨੂੰ ਇਹ ਤਾਂ ਤਿੰਨਾਂ ਗੁਣ ਵਾਲੇ ਨੂੰ ਹੀ ਸਭ ਕੁਛ ਮੰਨਦੇ ਨੇ ਸਰਗੁਣ ਮੰਨਦੇ ਨੇ ਜੀ ਰਜੋਤਮੋ ਸਦੋ ਤਿੰਨੇ ਗੁਣ ਨੇ ਸਰਗੁਣ ਕਿਹੜੇ ਵਰਤੇ ਇਹ ਭਗਤੀ ਨਿਰਾਰੀ ਇਹ ਨਿਰਾਰੀ ਭਗਤੀ ਹੈ ਦੁਨੀਆਂ 'ਚ ਕੋਈ ਭਗਤੀ ਨਹੀਂ ਹੈ ਜਿਹੜੀ ਇਹ ਹੈ ਹਾਂਜੀ
ਠੀਕ ਹੈ ਜੇ ਆਪਾਂ ਵਿਆਕਰਨ ਵੱਲੋਂ ਦੇਖੀਏ ਤ੍ਰੈ ਗੁਣ ਮੇਟੇ ਮੇਟੇ ਪਾਸਟ ਟੈਂਸ ਹੈ ਵਰਤੈ ਜਿਹੜਾ ਹੈਗਾ ਇਹ ਪ੍ਰੈਜ਼ੈਂਟ ਟੈਂਸ ਹੈ ਤੇ ਤਿੰਨ ਪਹਿਲਾਂ ਮਿਟਾ ਲਏ ਤੇ ਚੌਥੇ ਵਿੱਚ ਹੁਣ ਵਰਤ ਰਹੇ ਹਾਂ ਇਹ ਅਸਲੀ ਭਗਤੀ ਹੈ ਹਾਂਜੀ
ਹਾਂਜੀ
ਗੁਰਮੁਖੀ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ
ਗੁਰਮੁਖਾਂ ਵਾਲਾ ਜੋਗ ਕਮਾਓ ਗੁਰਮੁਖਾਂ ਵਾਲਾ ਜੋਗ ਅਲੱਗ ਹੈ ਉਹਨਾਂ ਵਾਲਾ ਜੋਗ ਅਲੱਗ ਹੈ ਜੋ ਕਹਾਰੇ ਵਾਲਾ ਸਾਡਾ ਸ਼ਬਦ ਗੁਰਮੁਖੀ ਦਾ ਜੋਗ ਕੀ ਹੈ ਸ਼ਬਦ ਨਾਲ ਜੁੜ ਕੇ ਗੁਰਮਤ ਬਾਣੀ ਨਾਲ ਜੁੜ ਕੇ ਆਤਮ ਨੂੰ ਚੀਨਣਾ ਆਪਣਾ ਆਪ ਖੋਜਣਾ ਆਤਮ ਚੀਨ ਆਤਮਕ ਚਿੰਤਨ ਕਰਨਾ ਆਪਣਾ ਖੋਜਣਾ
ਹਿਰਦੈ ਏਕ ਮੁਰਾਰੀ
ਹਿਰਦੇ ਜਿਹੜਾ ਇੱਕ ਮਰਾਰੀ ਹੈ ਅੜਕਲ ਮੈਂ ਆਜੂ ਬਸਦਾ ਉਹਨੂੰ ਖੋਜਣਾ ਗੁਰਬਾਣੀ ਦੀ ਮਦਦ ਨਾਲ ਗੁਰਬਾਣੀ ਦੀ ਰੋਸ਼ਨੀ ਚ ਗੁਰਮੁਖ ਇਸ ਗੱਲ ਨਾਲ ਜੁੜੇ ਰਹਿੰਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਆ ਕੰਮ ਕਰਦੇ ਰਹਿੰਦੇ ਨੇ ਇੱਕ ਮਨ ਇੱਕ ਚਿੱਤ ਹੋਏ ਤਾਂ ਬਿਨਾਂ ਕੰਮ ਨਹੀਂ ਹੋ ਸਕਦਾ
ਠੀਕ ਹੈ ਮਨੁਆ ਅਸਥਿਰ ਸ਼ਬਦੇ ਰਾਤਾ ਇਹ ਕਰਨੀ ਸਾਰੀ
ਮਨੁਆ ਅਸਥਿਰ ਹੈ ਜਿਹੜਾ ਮਨੁਆ ਡੋਲਦਾ ਰਹਿੰਦਾ ਫਿਰ ਇਹ ਗੁਰਬਾਣੀ ਦੇ ਸ਼ਬਦ ਵਿਚਾਰ ਦੇ ਵਿੱਚ ਰਾਤਾ ਇਹ ਆ ਕਰਨੀ ਸਾਰੀ ਪਰ ਇਹ ਜੁੜਿਆ ਰਹੇ ਸ਼ਬਦ ਵਿਚਾਰ ਚ ਇਹ ਸਾਰ ਕਰਨੀ ਹੈ ਇਹਦੇ ਉੱਪਰ ਕੋਈ ਕਮਾਈ ਹੋ ਨਹੀਂ ਹੋ ਰਹੀ ਇਹ ਸ਼ਬਦ ਦੀ ਕਮਾਈ ਹੈ ਗੁਰਬਾਣੀ ਨੂੰ ਵਿਚਾਰਦੇ ਰਹਿਣਾ ਮਨ ਟਿਕਿਆ ਰਹੇ ਬਸ ਇਹਦੋ ਕਮਾਈ ਹੋਰ ਉੱਤੇ ਕੁਛ ਵੀ ਨਹੀਂ ਹਾਂਜੀ
ਵੇਦ ਬਾਦ ਨਾ ਪਾਖੰਡ ਔਦੂ ਗੁਰਮੁਖੀ ਸ਼ਬਦ ਵਿਚਾਰੀ
ਵੇਦ ਬਾਦ ਦਾ ਮਤਲਬ ਹੈ ਵੇਦ ਪੜ੍ਹ ਕੇ ਗਿਆਨ ਪੜ੍ਹ ਕੇ ਵਾਦ ਵਿਵਾਦ ਕਰਨਾ ਇਹ ਪਖੰਡ ਹੈ ਵੇਦ ਬਾਦਨ ਬਾਦਨ ਲਫ਼ਜ਼ ਹੈ ਬਾਦ ਨਾ ਨਹੀਂ ਹੈ ਵੇਦ ਬਾਦਨ ਪਾਖੰਡ ਉਦੂ ਵੇਦ ਦੇ ਜਿਹੜੇ ਬਾਦਨ ਨੇ ਸਾਰੇ ਝਗੜੇ ਨੇ ਪਾਏ ਹੋਏ ਗਿਆਨ ਦੇ ਝਗੜੇ ਗਿਆਨ ਦੇ ਧਰਮਾਂ ਦੇ ਵਿੱਚ ਝਗੜੇ ਕਰਨੇ ਨਹੀਂ ਧਰਮ ਦੇ ਵਿੱਚ ਵਿਚਾਰ ਕਰਨਾ ਜਾਇਜ਼ ਹੈ ਬਹਿਸ ਕਰਨੀ ਜਾਇਜ਼ ਨਹੀਂ ਹੈ ਬਾਦ ਵਿਵਾਦ ਵੇਦ ਗਿਆਨ ਦਾ ਵਿਸ਼ਾ ਨਹੀਂ ਹੁੰਦਾ ਗਿਆਨ ਖੋਜ ਦਾ ਵਿਸ਼ਾ ਇਹ ਪਾਖੰਡ ਉਦੂ ਗੁਰਮੁਖੀ ਸ਼ਬਦ ਵਿਚਾਰੀ ਗੁਰਮੁਖਤਾ ਸ਼ਬਦ ਦੀ ਵਿਚਾਰ ਕਰਦੇ ਨੇ ਆਪ ਗਿਆਨ ਪੜ੍ਹ ਕੇ ਗ੍ਰੰਥ ਪੜ੍ਹ ਕੇ ਬਾਦ ਵਿਵਾਦ ਚ ਨਹੀਂ ਪੈਂਦੇ ਹਨ ਉਹ ਆਪਣੇ ਸ਼ਬਦ ਨੂੰ ਵਿਚਾਰ ਹੋਰ ਕਰੀ ਜਾਂਦੇ ਨੇ ਹੋਰ ਗਿਆਨ ਆਪਣਾ ਗਾਂ ਤੇ ਗਾਂ ਵਧਾਈ ਜਾਂਦੇ ਨੇ ਜਿਹੜੇ ਬਾਦ ਵਿਵਾਦ ਵਾਲੇ ਨੇ ਉਹਨੂੰ ਉੱਥੇ ਖੜੇ ਰਹਿਣ ਦਿੰਦੇ ਨੇ ਤੁਸੀਂ ਇੱਥੇ ਕਰੀ ਜਾਓ ਬਾਦ ਵਿਵਾਦ ਖੜੇ ਹੋ ਕੇ ਹਾਂਜੀ
ਗੁਰਮੁਖੀ ਜੋ ਕਮਾਵੇ ਉਹ ਦੂ ਜਤ ਸਤ ਸ਼ਬਦੀ ਵਿਚਾਰੀ
ਉਹ ਜੋਗ ਵੀ ਗੁਰਮੁਖੀ ਕਮਾ ਸਕਦੇ ਨੇ, ਗੁਰਮੁਖਾਂ ਨੇ ਕਮਾਇਆ ਜੋਗ, ਤੋਤੇ ਜੋਗ ਵੀ ਨਹੀਂ ਕਮਾ ਹੋਇਆ। ਜਤ ਸਤ ਸ਼ਬਦ ਵਿਚਾਰੀ, ਜਤ ਸਤ ਨੂੰ ਵੀ ਸ਼ਬਦ ਵਿੱਚੋਂ ਹੀ ਵਿਚਾਰਿਆ, ਉਹਨਾਂ ਨੇ ਉਪਦੇਸ਼ ਵਿੱਚੋਂ ਹੀ ਵਿਚਾਰਿਆ। ਤੁਸੀਂ ਆਪਣੇ ਮਨ ਮਨ ਦਾ ਜਤ ਸਤ ਰੱਖਿਆ ਹੋਇਆ, ਮੰਨਿਆ ਹੋਇਆ ਸ਼ਬਦ ਵਿਚਾਰ ਹੀ ਉਹਨਾਂ ਦਾ ਜਤ ਸਤ ਹੈ। ਸ਼ਬਦ ਵਿਚਾਰ ਚ ਮਨ ਨੂੰ ਜੋੜ ਕੇ ਰੱਖਣਾ, ਰੋਕ ਕੇ ਰੱਖਣਾ, ਸੱਚ ਨਾਲ ਜੋੜ ਕੇ ਰੱਖਣਾ, ਇਧਰ ਉਧਰੋਂ ਮਨ ਨੂੰ ਰੋਕ ਕੇ ਰੱਖਣਾ, ਰੋਕ ਕੇ ਰੱਖਣਾ ਹੀ ਜਤ ਹੈ। ਸੱਚ ਦੀ ਕਮਾਈ ਕਰਨਾ ਸੱਚ ਹੈ, ਸੱਚ ਦਾ ਗਿਆਨ ਹਾਸਲ ਕਰਨਾ ਸੱਚ ਹੈ।
ਠੀਕ ਹੈ ਜੀ, ਸਾਰਾ ਸ਼ਬਦ ਵਿਚਾਰ ਚ ਖੜੀ ਹੈ ਗੱਲ ਹੈ ਜੀ।
ਹਾਂਜੀ ਹਾਂਜੀ,
ਸ਼ਬਦ ਹੀ ਮਰੈ ਮਨ ਮਾਰੈ ਉਦੂ ਜੋਗ ਜੁਗਤੀ ਵਿਚਾਰੀ।
ਉਹ ਸ਼ਬਦ ਨਾਲ ਮਨ ਮਾਰਨਾ, ਉਹ ਕੋ ਡਾਂਗ ਸੋਟੇ ਨਾਲ ਥੋੜੀ ਮਾਰਨਾ ਮਨ, ਉਪਦੇਸ਼ ਨਾਲ ਚੁੱਪ ਕਰਾਉਣਾ, ਚੁੱਪੇ ਕਰਾਉਣਾ ਇਹਨੂੰ। ਇਹ ਬੜਾ ਕਲਾਕਾਰ ਸਮਝਦਾ ਆਪਣੇ ਆਪ ਨੂੰ, ਮੇਰੇ ਵਰਗਾ ਹੀ ਨੀ ਕੋਈ। ਇਹਨੂੰ ਚੁੱਪ ਕਰਾਉਣਾ ਵੀ ਤੂੰ ਬਿਲਕੁਲ ਬੇਅਕਲ ਹੈ। ਜਦੋਂ ਇਹ ਆਪਣੇ ਆਪ ਨੂੰ ਬੇਅਕਲ ਮੰਨ ਲੂ, ਉਦੋਂ ਮਰ ਗਿਆ। ਜਿੰਨਾ ਚਿਰ ਅਕਲ ਵਾਲਾ ਮੰਨਦਾ ਨਹੀਂ ਮਰ ਸਕਦਾ ਹੈ। ਜਦੋਂ ਕਹੂ ਮੇਰੀ ਮਦਦ ਥੋੜੀ ਰਾਮ, ਤੂੰ ਸਮਰੱਥ ਵੱਡਾ ਫਿਰ ਮਰਿਆ ਹੋਇਆ। ਸ਼ਬਦ ਮਰੇ ਮਨ ਮਾਰੇ ਉਦੂ ਜੋਗ ਜੁਗਤ ਵਿਚਾਰੀ। ਇਹ ਜੋਗ ਦੀ ਜੁਗਤ ਵਿਚਾਰੀ ਹੈ, ਅਸੀਂ ਇਹ ਹੈ ਵਿਚਾਰੀ ਹੋਈ ਜੋਗ ਜੁਗਤ। ਯੋਗ ਕਿਵੇਂ ਜੁੜਨਾ, ਕਿਹਦੇ ਨਾਲ ਜੁੜਨਾ, ਇਹ ਵਿਚਾਰ ਦੀ ਗੱਲ ਸੀ ਪਹਿਲਾਂ। ਤੁਸੀਂ ਬਿਨਾਂ ਵਿਚਾਰੇ ਚੱਲ ਪਏ, ਤੁਹਾਨੂੰ ਇਹ ਨੀ ਪਤਾ ਜੁੜਨਾ ਕਿਹਦੇ ਨਾਲ ਹੈ। ਜੁੜਨਾ ਹੀ ਨੀ ਤੁਸੀਂ ਪਤਾ ਕਿਹਦੇ ਨਾਲ, ਫਿਰ ਜੁੜੋਗੇ ਕਿਵੇਂ? ਪਹਿਲਾਂ ਕੰਮ ਹੁਣ ਜਿਹਦੇ ਨਾਲ ਜੁੜਨਾ ਹੈ ਉਹਦਾ ਗਿਆਨ ਹਾਸਲ ਕਰੋ, ਫਿਰ ਕਿਵੇਂ ਜੁੜਨਾ ਉਹ ਵੀ ਗਿਆਨ ਹਾਸਲ ਕਰੋ, ਤਾਂ ਜੁੜ ਸਕੋਗੇ। ਗਿਆਨ ਹਾਸਲ ਨੀ ਕੀਤਾ ਅਲੱਗ
ਜੁੜਨ ਵਧਾ ਕੇ ਧਿਆਨ ਧਾਰਨ ਲੱਗ ਗਏ ਮਾਇਆ ਦਾ ਹੈ ਜੀ।
ਕਮਾਈ ਜੀ ਰਹਿ ਜਾਣਾ, ਆਕਾਸ਼ ਅਡਾਰੀਆਂ ਵਾਜ ਜਾਂਦੇ ਨੇ।
ਅੱਛਾ ਹਾਂਜੀ, ਮਾਇਆ ਮੋਹ ਭਵਜਲ ਹੈ ਉਦੂ ਸ਼ਬਦ ਤਰੇ ਕੁਲਤਾਰੀ।
ਮਾਇਆ ਮੋਹ ਹੀ ਭਵਜਲ ਹੈ, ਹੋਰ ਮਾਇਆ ਕਿਤੇ ਭਵਜਲ ਹੈ? ਸੁਰਤ ਨੂੰ ਮਾਇਆ ਹੋ ਸਕਦੀ, ਕੁਛ ਕਹਿੰਦੀ ਹੁੰਦੀ ਮਾਇਆ ਨੂੰ, ਚੇਤਨ ਨੂੰ ਮਾਇਆ ਕੁਛ ਨੀ ਕਹਿੰਦੀ। ਇਹਦਾ ਮੋਹ ਕਹਿੰਦਾ ਜਿਹੜਾ ਰਸਾ ਬੰਨਿਆ ਹੋਇਆ ਨਾਲ, ਮਾਇਆ ਦਾ ਮੋਹ ਸੰਗਲ ਪਾਇਆ ਹੋਇਆ ਤੈ ਆਪਣੇ। ਉਹ ਮਾਇਆ ਨੇ ਤੈਨੂੰ ਕੀ ਫੜਨਾ ਸੀ? ਮਾਇਆ ਮੋਹ ਭਵਜਲ ਹੈ ਉਦੂ, ਉਦੂ ਮਾਇਆ ਮੋਹ ਹੀ ਭਵਜਲ ਹੈ। ਜੇ ਮੋਹ ਛੱਡ ਦਵੇ ਭਵਜਲ ਛੱਡਿਆ ਗਿਆ। ਧੜੇ ਕੁਲ ਤਾਰੀ ਸ਼ਬਦ ਗੁਰ ਉਪਦੇਸ਼ ਗੁਰਬਾਣੀ, ਇਹਨਾਂ ਦਾ ਪੂਰੀ ਕੁਲ ਦੀ ਕੁਲ ਤਾਰ ਜੁਗੀ। ਮਨੁੱਖਾਂ ਕੋਲ ਜਿੰਨੀ ਵੀ ਮਨੁੱਖ ਹੈ ਸ੍ਰਿਸ਼ਟੀ ਤੇ, ਮਨੁੱਖ ਜਾਤੀ ਹੈ ਸਾਰੀ, ਉਹ ਸਕਦੀ ਹੈ।
ਸ਼ਬਦ ਦੀ ਸੂਰ ਜੁਗ ਚਾਰੇ ਉਦੂ ਬਾਣੀ ਭਗਤੀ ਵਿਚਾਰੀ।
ਸ਼ਬਦ ਦਾ ਜਿਹੜਾ ਸੂਰਮਾ, ਉਹੀ ਸੂਰਮਾ ਚਾਰੇ ਜੁਗਾਂ ਚ ਆਉਂਦਾ ਰਹਿ ਸਕਦਾ ਹੈ, ਚਾਰਾਂ ਜੁਗਾਂ ਚ ਘੁੰਮਦਾ ਜਿੱਥੇ ਮਰਜ਼ੀ ਜਾਵੇ। ਉਹ ਸਰਵਵਿਆਪੀ ਹੀ ਹੈ ਨਾ, ਕਿਉਂਕਿ ਸ਼ਬਦ ਜਿਹੜਾ ਹੈਗਾ, ਜਿਹੜਾ ਹੁਕਮ ਹੈਗਾ, ਹੁਕਮ ਹੈ ਅੰਦਰ ਸਭ ਕੋ। ਸੱਚ ਖੰਡ ਚ ਵੀ ਸੂਰਮਾ, ਤਿੰਨਾਂ ਇੱਥੇ ਤ੍ਰਿਲੋਕੀ ਚ ਵੀ ਇਹੀ ਸੂਰਮਾ ਹੁਕਮ ਹੈ।
ਬਾਣੀ ਭਗਤੀ ਵਿਚਾਰੀ,
ਗੁਰਬਾਣੀ ਚ ਵਿਚਾਰ ਕੇ ਭਗਤਾਂ ਨੇ ਦੱਸੀ ਹੈ ਗੱਲ। ਅਸੀਂ ਭਗਤ ਬਾਣੀ ਵਿਚਾਰੀਏ ਉੱਥੋਂ ਪਤਾ ਲੱਗਿਆ, ਇਹ ਕਹਿ ਲੋ। ਉਹ ਕਹਿੰਦੇ ਨੇ ਬਾਣੀ ਵਿਚਾਰੀਏ ਅਸੀਂ, ਉੱਥੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ। ਕਹੀ ਹੈ ਭਗਤ ਬਾਣੀ ਵਿਚਾਰੀ, ਭਗਤ ਬਾਣੀ ਅਸੀਂ ਵਿਚਾਰੀਏ, ਭਗਤਾਂ ਦੇ ਵਿਚਾਰ ਜੇ ਪੜ੍ਹੀ ਹੈ ਸੁਣੀ ਹੈ ਤਾਂ ਹੀ ਦੱਸਿਆ ਉਹਨਾਂ ਨੇ, ਭਗਤਾਂ ਦਾ ਨਾਂ ਲਿਆ।
ਹਾਂਜੀ, ਵੀ ਉਹਨਾਂ ਨੇ ਭਗਤ ਬਾਣੀ ਚੋਂ ਇਹ ਗੱਲ ਸਮਝੀ ਹੈ ਔਰ ਇਹ ਉਹਨਾਂ ਨਾਲ ਸਾਂਝੀ ਕਰ ਰਹੇ।
ਹਾਂਜੀ ਕਰੀਏ।
ਇਹ ਮਨ ਮਾਇਆ ਮੋਹਿਆ ਉਦੂ ਨਿਕਸੇ ਸ਼ਬਦ ਵਿਚਾਰੀ।
ਇਹ ਮਨ ਮਾਇਆ ਮੋਹਿਆ ਉਦੂ ਨਿਕਸੇ ਸ਼ਬਦ ਵਿਚਾਰੀ। ਇਹ ਮਾਇਆ ਦੇ ਮੋਹ ਚੋਂ ਨਿਕਲੂਗਾ ਕਿਵੇਂ? ਮਾਇਆ ਮੋਹਿਆ ਤਾਂ ਹੈ ਮਨ, ਉਦੂ ਮਾਇਆ ਚ ਫਸਿਆ ਤਾਂ ਮੋਹ ਚ ਫਸਿਆ ਤਾਂ ਹੋਇਆ। ਨਿਕਸੇ ਸ਼ਬਦ ਵਿਚਾਰੀ, ਆ ਗੁਰਬਾਣੀ ਦੇ ਸ਼ਬਦ ਵਿਚਾਰ ਨਾਲ, ਗੁਰਬਾਣੀ ਦੇ ਉਪਦੇਸ਼ ਦੇ ਵਿਚਾਰ ਨਾਲ ਨਿਕਲ ਸਕਦਾ, ਵਰਨਾ ਮਾਇਆ ਚੋਂ ਨਿਕਲ ਹੀ ਨਹੀਂ ਸਕਦਾ। ਇਹ ਮੋਹ ਚੋਂ ਹੀ ਛੁਟਕਾਰਾ ਨਹੀਂ ਕਰਾ ਸਕਦਾ ਆਪਣਾ।
ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸ਼ਰਨ ਤੁਮਾਰੀ।
ਹਾਂ, ਨਾਨਕ ਕਹਿੰਦੇ ਨੇ ਅਖੀਰ ਦੇ ਵਿੱਚ, ਕਹਿੰਦੇ ਆਪੇ ਬਖਸ਼ ਲੈਂਦਾ, ਉਹ ਮੇਲ ਮਿਲਾ ਲੈਂਦਾ ਕੋਈ ਨੀ, ਨਾਨਕ ਸ਼ਰਨ ਤੁਮਾਰੀ। ਨਾਨਕ ਤਾਂ ਤੇਰੀ ਸ਼ਰਨ ਹੈ, ਜਿਹੜਾ ਸ਼ਰਨ ਆਊਗਾ ਇਹ ਮੇਰੇ ਵਾਂਗੂ, ਉਹਦਾ ਵੀ ਮੇਲ ਮਿਲਾ ਲੂਗਾ, ਬਖਸ਼ ਦੂਗਾ।
ਠੀਕ ਹੈ ਜੀ, ਇੱਥੇ ਰਾਮਕਲੀ ਮਹੱਲਾ ਪਹਿਲਾ ਦੀ ਨੌਵੀਂ ਅਸ਼ਟਪਦੀ, ਜਿਹਦੇ 25 ਬੰਦ ਸੀ, ਉਹਦੀ ਸਮਾਪਤੀ ਹੈ ਜੀ। ਇਹ ਤੋਂ ਬਾਅਦ ਰਾਮਕਲੀ ਮਹੱਲਾ ਤੀਜਾ ਦੀਆਂ ਅਸ਼ਟਪਦੀਆਂ ਸ਼ੁਰੂ ਕਰਾਂਗੇ। ਹੈ ਜੀ।